ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਵਿਦ ਮਾਨਵ ਦੇਹ ਰਚੀ ਜਗ ਮੈਂ, ਇਹ ਤੇ ਸਭ ਲੋਗਨ ਕੋ ਹਿਤ ਹੋਈ। ਇਨ ਮੈਂ ਸੁਭ ਸਾਧਨ ਕੋ ਕਰਕੇ, ਜਗ ਕੀ ਪਦਵੀ ਨੈ ਹਿਰਤ ਕੋਈ। ਵਿਦ ਮਾਨਵ ਦੇਹ ਰਚੀ ਜਗ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਕੱਲ੍ਹ ਭਾਵਰ ਸਾਮਰਤ ਦੇ 38 ਛੰਦ ਜਿਹੜੇ ਸੰਪੂਰਨ ਕਰ ਲਏ ਸੀ, ਜਿਹਦੇ ਵਿੱਚ ਕਵੀ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਪੰਜਾਂ ਵਿਸ਼ਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਲੋਭ ਨੂੰ ਜਣਾਉਂਦਿਆਂ ਹੋਇਆਂ ਵੀ ਲੋਭ ਕਰਕੇ ਕਿੰਨੇ ਦੁੱਖ ਨਹੀਂ ਪਾਇਆ ਹੈ, ਉਹ ਪ੍ਰਮਾਣਾਂ ਦੇ ਰਾਹੀਂ ਦੋ ਸਵਈਆਂ ਦੇ ਵਿੱਚ ਸਾਨੂੰ ਬੜਾ ਖੁੱਲ੍ਹ ਕੇ ਦੱਸਿਆ ਹੈ। ਅੱਜ ਆਪਾਂ 39ਵਾਂ ਸਵਈਆ ਪ੍ਰਾਰੰਭ ਕਰਨ ਲੱਗੇ ਹਾਂ, ਜਿਹਦੇ ਵਿੱਚ ਕਵੀ ਜੀ ਸਾਨੂੰ ਹੋਰ ਸਿੱਖਿਆ ਦੇ ਰਹੇ ਹੈ ਕਿ ਸਤ ਸੰਤੋਖੀ ਬਣਨਾ ਚਾਹੀਦਾ ਹੈ। ਉਹ ਸਵਈਏ ਦੇ ਰਾਹੀਂ ਜਿਵੇਂ ਸਿੱਖਿਆ ਹੋਵੇਗੀ ਆਪਾਂ ਸਰਵਣ ਕਰੀ। ਬਿਦ ਮਾਨਵ ਦੇਹ ਰਚੀ ਜਗ ਮੈਂ, ਸਵਈਆ ਪ੍ਰਾਰੰਭ ਕਰਦੇ ਹੋਏ 39ਵੇਂ ਸਵਈਏ ਦਾ ਛੰਦ ਦਾ ਕਥਨ ਕਰਦੇ। ਬਿਦ, ਬਿਦ ਨਾਮ ਬ੍ਰਹਮਾ ਦਾ ਵੀ ਹੈ, ਬਿਦ ਨਾਮ ਫਲ ਪਰਦਾਤਾ ਪ੍ਰਭੂ ਪਰਮੇਸ਼ਰ ਉਹ ਹੈ। ਫਲ ਪਰਦਾਤੇ ਬਿਦ ਪ੍ਰਭੂ ਪਰਮੇਸ਼ਰ ਨੇ ਮਾਨਵ ਦੇ ਰਚੀ ਜਗ ਮੈਂ, ਇਹ ਜਗ ਮੈਂ ਅਰਥ ਵਾਸ ਇਸ ਤੋਂ ਲੈਣਾ, ਇਹ ਸੰਸਾਰ ਦੇ ਵਿੱਚ ਮਾਨਵ ਮਨੁੱਖਾਂ ਦੇ ਰਚੀ ਰਚਨਾ ਕੀਤੀ ਹੈ। ਇਹ ਤੇ ਸਭ ਲੋਗਨ ਕੋ ਹਿਤ ਹੋਈ ਕਿ ਇਹ ਇਸ ਦੇ ਕਰਕੇ ਸਭ ਲੋਗਨ ਸਾਰੇ ਲੋਕਾਂ ਦਾ ਹਿਤ ਹੋਈ ਭਲਾ ਹੋਵੇਗਾ। ਹੋਈ ਕਈ ਹੋਵੇਗਾ। ਵੇਦ ਬ੍ਰਹਮਾ ਪਰਮੇਸ਼ਰ ਨੇ ਸੰਸਾਰ ਵਿੱਚ ਮਨੁੱਖ ਦੇ ਰਚਨਾ ਕੀਤੀ ਕਿ ਇਹ ਤੇ ਸਭ ਲੋਗਨ ਕੋ ਹਿਤ ਹੋਈ ਕਿ ਇਸ ਦੇ ਕਰਕੇ ਦੇਹ ਦੇ ਕਰਕੇ ਸਾਰੇ ਲੋਕਾਂ ਦਾ ਕੁਦਰਤ ਦਾ ਹਿਤ ਹੋਈ ਭਲਾ ਹੋਵੇਗਾ। ਭਾਵ ਇਸ ਦੇ ਹੀ ਅੰਦਰ ਜੀਵ ਬਾਕੀਆਂ ਦੀਆਂ ਜੂਨੀਆਂ ਦੇ ਜੀਵਾਂ ਦਾ ਵੀ ਭਲਾ ਕਰਿਆ ਕਰਨ। ਹੁਣ ਮਨੁੱਖੀ ਹੈ ਨਾ, ਸਾਰੇ ਪਾਸੇ ਧਿਆਨ ਰੱਖਣ ਵਾਲਾ ਇਹ ਕਵੀ ਜੀ ਕਹਿਣ ਕਰ ਰਹੇ ਹੈ। ਇਨ ਮੈਂ ਸੁਭ ਸਾਧਨ ਕੋ ਕਰ ਕੈ, ਇਹਨਾਂ ਮਨੁੱਖਾਂ ਦੇਹਾਂ ਇਹਨਾਂ ਮਨੁੱਖਾਂ ਦੇਹਾਂ ਦੇ ਮੈਂ ਕਹੀਏ ਵਿੱਚ ਜਿਹੜੇ ਸੁਭ ਸਾਧਨ ਸ੍ਰੇਸ਼ਟ ਸਾਧਨਾ, ਸੁਭ ਸ੍ਰੇਸ਼ਟ ਸਾਧਨ ਸਾਧਨ ਸ੍ਰੇਸ਼ਟ ਸਾਧਨਾ ਕੋ ਨੂੰ ਕਰਕੇ ਜਗ ਕੀ ਪਦਵੀ ਨੈ ਹੇਰਤ ਕੋਈ ਕਰਕੇ ਮੁਕਤੀ ਹੋਈ ਜਾਣ ਲੱਗ ਪਏ। ਜਗ ਕੀ ਪਦਵੀ ਨੈ ਹੇਰਤ ਕੋਈ, ਸੰਸਾਰ ਦੀ ਜਿਹੜੀ ਜੰਮਣ ਮਾਂ ਰੂਪੀ ਪਦਵੀ ਵੱਲ ਕੋਈ ਵੀ ਦੇਖਦਾ ਨਹੀਂ ਸੀ, ਠੀਕ ਹੈ ਨਾ। ਇਹਨਾਂ ਮਨੁੱਖਾਂ ਦੇਹਾਂ ਦੇ ਵਿੱਚ ਸ੍ਰੇਸ਼ਟ ਸਾਧਨਾ ਨੂੰ ਕਰਕੇ ਮੁਕਤੀ ਹੋਈ ਜਾਣ ਲੱਗ ਪਏ। ਸੰਸਾਰ ਦੀ ਜਿਹੜੀ ਜੰਮਣ ਰੂਪ ਪਦਵੀ ਵੱਲ ਕੋਈ ਵੀ ਦੇਖਦਾ ਨਹੀਂ ਸੀ। ਜਗ ਕੀ ਪਦਵੀ, ਸੰਸਾਰ ਦੀ ਪਦਵੀ ਵੱਲ ਕੋਈ ਦੇਖਦਾ ਨਹੀਂ ਸੀ। ਜਗ ਨਾਹੇ ਰਹੇ ਇਹ ਸੰਕ ਭਈ, ਕੀ ਕੀਤਾ ਬ੍ਰਹਮਾ ਨੇ ਵੀ ਇਹਨਾਂ ਵਿੱਚ ਜਿਹੜੇ ਸੁਭ ਸਾਧਨ ਪੈਦਾ ਕਰਕੇ ਅਤੇ ਜਗ ਕੀ ਪਦਵੀ ਨਾ ਹਿਰਤ ਕੋਈ ਵੀ ਸੰਸਾਰ ਦੇ ਜੰਮਣ ਰੂਪੀ ਪਦਵੀ ਵੱਲ ਤਾਂ ਕੋਈ ਵੇਖਦਾ ਨਹੀਂ ਹੈ, ਇਸੇ ਕਰਕੇ ਬ੍ਰਹਮਾ ਨੇ ਕੀ ਕਰਨੀ ਕੀਤੀ। ਜਗ ਨਾਹੇ ਰਹੇ ਇਹ ਸੰਕ ਭਈ, ਆਂਦੇ ਉਸ ਸਮੇਂ ਬ੍ਰਹਮਾ ਨੂੰ यह शंका भई, ये शंका भई होगी कि जग नाहिर है, कि जिस तरीके नाल तां चलते रहे लोग सारे साधन चंगे कर दे तां सारे शुभ साधन करके मुक्ति हो ही जाएंगे, मुक्त हो जाएंगे। ते यग नाहिर है, ये जड़ा संसार है ये तो रहेगा ही नहीं। फिर उन्हें की किया, पुन भूख प्यास रचे बेद दोई, फिर उन्हें आग कला वरता दी। उस विदा वेद ब्रह्मा ने ज फल वरदाते परमेश्वर ने दो चीज़ा रच दतियाँ, दो ही अर्थ दो चीज़ा रच दतियाँ, वो कि भूख प्यास, भुख ते प्यास रचे, रच दते बना दते, भुख प्यास ला दिती। इन्हों के शुभ साधन करते हैं कि जग की पदवी ने हित कोई संसार की पदवी तो पानी के नहीं, सब मुक्त हो ही जाने। तो उन्हें कला की वरता दिती भी पहला तेन यह शंका भाई, यह शंका होगी संसार रहेगा नहीं, कि संसार तो रहना नहीं। ते पुन भूख प्यास रचे बिद दोई, वह बिद ब्रह्मा ने जां बिद फल वरदाते परमेश्वर ने दो चीज़ा की रचना कर दी, भूख प्यास, भूख ते प्यास रचे बना दिते। जिस ते सब साधन धूर मिले दुख दोए निवारण दौरत लोई, जिस ते सब साधन धूर मिले, जिस भुख ते प्यास दे कारण मनुखां दे सारे जड़े जिस ते आ जिस जड़ी भुख प्यास सी ना, इहदे करके सब साधन सारे जड़े साधन आ उह कहड़े चंगे, सत संतोख दया धर्म सील सोच त्रिशील सोच इत्यादक जड़े श्रेष्ठ साधन सन, धूर मिले मिट्टी विच मिल गए। क्योंकि फिर सारे लोग की करन लग पे, दुख दोए निवारण धौरत लोई, ये छड के ते सारे लोई कहिए लोक, इन्हां दोए दुखा जड़े दोवें दुख ना भुख प्यास, इन्हां नूं निवारण दूर कर ली, निवृत कर ली, इधर उधर दौरत दौड़न लग पे, इधर ही भजन लग पे। गुरबाणी च आउंदा तीजे मुही ग्राह भुख तिखा दोए भौकिया, भौकिया दुख भुख तृष्णा दोए भौकियां, इन्होंने भजा मारिया बंदे नूं। ये ब्रह्मा ने कर दिता, सवैया रे मन जो फल तुहे रचियो बिद। पर हुण अगे कहिंदे मन नूं कि तू परमात्मा दा सिमरन कर, क्योंकि ये जिहड़ा दौड़ना दौड़ना ते कोई फायदा नहीं, परमेश्वर जो तैनूं देना दे ही देना है, जो तेरे कर्मां च तेरे कोल रहना, जो नहीं उह नहीं मिलना है। इस प्रकार नाल इस पक्ष नाल कह रहे, सवैया रे मन जो फल तुहे रचियो बिद, हे मेरे मन जो फल तुहे रचियो बिद, जो फल परदाते परमेश्वर बिद ने परमात्मा ने, जो फल जेड़ा फल तुहे रचियो तेरे लिए रचियो, रचना कीता ना तेरे लिए बनाया है, पावह गो तज संक पसाची, ओ तू ही पावे गो, तू ही पावेगा, तेरा ही बनेगा, तेरे हक उत्ते तू ही पौना करे। इस लई तज संक पसाची, इस लई जड़ी शंका रूपी पसाचण है ना, डैन खून पीने वाली शंका संसा खून ही पींदा ना, ये पसाची ये डैन है, इहनू डैन नू तज कहिए, त्याग देना कर छड दे, जो तेरे कर्मा चो तेन मिल जाएगा। नह नह लहे तेह को नर, और जो तेरे रेखा विच सुख दुख तेनू लिखे परमेश्वर ने देने हैं, और कोई भी जड़ा नर है ना मनुख, नह ओ नहीं परा लहक ये प्राप्त कर सकता, न लहते को नर, और ਉਹਨਾਂ ਤੇਰੇ ਦੁੱਖਾਂ ਸੁੱਖਾਂ ਨੂੰ ਜਿਹੜੇ ਤੇਰੇ ਲਿਖੇ ਹੋਏ ਹੈ ਤੇ ਕੋ ਉਹਨਾਂ ਦੁੱਖਾਂ ਸੁੱਖਾਂ ਨੂੰ ਨਰ ਔਰ ਹੋਰ ਕੋਈ ਪੁਰਸ਼ ਨਹਿ ਕਹੀਏ ਨਹੀਂ ਲਹੇ ਪ੍ਰਾਪਤ ਕਰ ਸਕਦਾ, ਭਾਵ ਜੋ ਤੇਰਾ ਤੇਰਾ ਹੀ ਹੈ। ਸੋ ਦੌਰਨ ਮੈਂ ਮਤ ਕਾ ਹਿਤ ਰਾਚੀ। ਸੋ ਤੂੰ ਵਿਅਰਥ ਇੱਧਰ ਉੱਧਰ ਜਿਹੜਾ ਦੌੜਦਾ ਹੈ ਉਹ ਦੌੜਨ ਮੈਂ ਦੌੜਨ ਦੇ ਵਿੱਚ ਕਾ ਕਹੀ ਕਿਸ ਹਿੱਤ ਕਿਸ ਵਾਸਤੇ ਆਪਣੀ ਜਿਹੜੀ ਤੂੰ ਮਤ ਬੁੱਧੀ ਹੈ ਰਾਚੀ ਰਚਾਈ ਹੋਈ ਹੈ ਕਿਉਂ ਉੱਧਰ ਲਾਈ ਹੋਈ ਦੌੜਨ ਵਿੱਚ ਮਤ ਜਿਹੜੀ ਤੇਰੀ ਕਾ ਕਹੀ ਕਿਸ ਵਾਸਤੇ ਰਾਚੀ ਰਚੀ ਰਚਾਈ ਹੋਈ ਕਿਉਂ ਤੂੰ ਲਾਈ ਹੋਈ ਹੈ ਕੋਈ ਫਾਇਦਾ ਨਹੀਂ ਹੈ। ਯੋ ਜਗ ਤੇ ਯੁਗ ਔਰ ਹੈ ਹੋ ਹੇ ਜੇਕਰ ਇਸ ਯੋ ਇਉਂ ਯੁਗ ਤੇ ਇਉਂ ਇਸ ਯੁਗ ਤੇ ਕਹੀਏ ਤੂੰ ਇਸ ਯੁਗ ਤੋਂ ਯੁਗ ਔਰ ਹੈ ਹੋ ਹੇ ਇਸ ਯੁਗਾੜਾ ਚੱਲਣ ਡਿਆ ਨਾ ਇਸ ਯੁਗ ਤੋਂ ਜੇ ਯੁਗ ਔਰ ਹੈ ਹੋਰ ਵੀ ਅਨੇਕਾਂ ਯੁਗ ਹੋਏ ਹੋ ਜਾਣ ਸੋ ਤੋ ਫਲ ਤੋਹੇ ਮਿਲੈ ਬਿਦ ਸਾਚੀ ਫਿਰ ਵੀ ਤੂੰ ਜਾਣ ਲਾ ਸੋ ਤਾਂ ਮੀ ਸੋ ਤੋ ਸੋ ਸੋ ਤੋ ਫਲ ਇਹਦਾ ਅਰਥ ਕਰਨਾ ਸੋ ਤੋ ਦਾ ਅਰਥ ਤਾਂ ਵੀ ਉਹ ਜਿਹੜੇ ਫਲ ਹੈ ਤੇਰੇ ਕਰਮਾਂ ਦੇ ਜੋ ਲਿਖੇ ਹੋਏ ਫਲ ਹੈ ਲਿਖਿਆ ਹੋਇਆ ਫਲ ਹੈ ਤੋਹੇ ਮਿਲੈ ਬਿਦ ਸਾਚੀ ਤੋਹੇ ਤੈਨੂੰ ਹੀ ਮਿਲੇਗਾ ਇਹ ਤਾਂ ਬਿਦ ਸਾਚੀ ਇਹ ਤਾਂ ਸੱਚਾ ਵਿਧੀ ਵਿਧਾਨ ਹੈ ਇਹਦੀ ਵਿਧੀ ਸੱਚੀ ਹੈ ਅਤੇ ਬਿਦ ਸਾਚੀ ਤੈਨੂੰ ਸੱਚਾ ਵਿਧੀ ਵਿਧਾਨ ਦੱਸਿਆ ਹੈ ਜੋ ਤੇਰੇ ਸੋ ਤੋਂ ਫਲ ਤੋਹੇ ਮਿਲੈ ਜਿਹੜਾ ਫਲ ਤੇਰੇ ਕਰਮਾਂ 'ਚ ਹੈ ਜੋ ਯੁਗ ਤੇ ਯੁਗ ਔਰ ਹੈ ਹੋਏ ਜੇ ਇਉਂ ਯੁਗ ਜਿਹੜਾ ਚੱਲ ਰਿਹਾ ਇਸ ਤੋਂ ਯੁਗ ਔਰ ਹੈ ਹੋਏ ਹੋਰ ਵੀ ਹੋ ਜਾਣ ਸੋ ਤੋਂ ਫਲ ਤੋਹੇ ਮਿਲੈ ਜਿਹੜਾ ਫਲ ਤੈਨੂੰ ਮਿਲਣਾ ਹੈ ਉਹ ਤੋਂ ਫਲ ਉਹ ਤਾਂ ਫਲ ਤੋਹੇ ਮਿਲੇ ਤੈਨੂੰ ਹੀ ਮਿਲੇਗਾ ਬਿਦ ਸੱਚੇ ਸੱਚੀ ਵਿਧੀ ਵਿਧਾਨ ਤੈਨੂੰ ਦੱਸ ਰਹੇ ਹਾਂ ਅਤੇ ਸੱਚੀ ਇਹ ਵਿਧੀ ਵਿਧਾਨ ਹੈ ਜਿਵੇਂ ਅਹਲਿਆ ਦਾ ਕਰਮਾਂ ਦਾ ਫਲ ਭੁਗਤਾਉਣ ਲਈ ਵੇਖ ਲਓ ਦੁਆਪਰ ਤੋਂ ਪਹਿਲਾਂ ਤ੍ਰੇਤਾ ਯੁੱਗ ਉਹਦਾ ਉਧਾਰ ਰਾਮ ਜੀ ਨੇ ਕੀਤਾ ਸੀ ਯੋਗੀ ਪਲਟ ਗਿਆ ਸੀ ਉਹਦੇ ਕਰਕੇ ਭਾਵ ਦੇ ਕਰਮਾਂ 'ਚ ਹੀ ਇਹ ਪੱਥਰ ਬਣਨਾ ਸੀ ਅਤੇ ਤ੍ਰੇਤੇ 'ਚ ਛੁੱਟਣਾ ਉਹ ਪਹਿਲਾਂ ਤ੍ਰੇਤਾ ਬਣਨਾ ਸਭ ਕੁਝ ਹੋਇਆ ਹੀ ਹੈ ਨਾ ਇਵੇਂ ਹੋ ਜਾਂਦਾ ਹੈ ਪਰਮੇਸ਼ੁਰ ਕਰਨ ਹਾਰ ਕਹੋ ਕਿਛ ਅਚਰਜ ਨਾਹੀਂ ਹੋਏ ਪ੍ਰਸੰਨ ਸੋ ਰਾਮ ਭਜੋ ਇਸ ਲਈ ਹੈ ਮਨਾ ਤੂੰ ਕੀ ਕਰ ਹੋਏ ਹੋਏ ਪ੍ਰਸੰਨ ਪ੍ਰਸੰਨ ਹੋ ਕਰਕੇ ਅਤੇ ਕੀ ਕਰ ਸੋ ਰਾਮ ਭਜੋ ਉਹ ਜਿਹੜਾ ਰਾਮ ਪਰਮੰਤੀ ਰਾਮ ਤੋਂ ਰਾਮ ਸਭ ਰਹੋ ਸਮਾਏ ਪਰਮੇਸ਼ੁਰ ਹੈ ਨਾ ਉਸ ਰਾਮ ਪਰਮਾਤਮਾ ਦੇ ਨਾਮ ਨੂੰ ਭਜੋ ਕਹੀਏ ਸਿਮਰਨਾ ਕਰ ਯਾਦ ਕਰਨਾ ਕਰ ਆਰਾਧਨਾ ਕਰ ਇਤ ਤੇ ਉਤ ਧਾਰਨ ਮੈਂ ਮਤ ਕਾਚੀ ਇਹ ਕਰ ਰਾਮ ਭਜ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਸਦਾ ਰਾਮ ਰਾਮ ਕਰ ਰਾਮ ਰਾਮ ਸੰਗ ਕਰ ਵਿਵਹਾਰ ਰਾਮ 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 ਪ੍ਰਾਣ ਆਧਾਰ ਰਾਮ 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 ਕੀਰਤਨ ਗਾਏ ਰਮਤ ਰਾਮ ਸਭ ਰਹਿ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਸਾਰੇ ਪੂਰਨ ਕੰਮ ਹੋ ਜਾਣਗੇ ਹੋਏ ਪ੍ਰਸੰਨ ਪ੍ਰਸੰਨ ਹੋ ਕੇ ਸੋ ਰਾਮ ਭਜੋ ਰਾਮ ਪਰਮੇਸ਼ਰ ਨੂੰ ਭਜੋ ਸਿਮਰਨ ਨਾ ਕਰੋ ਇਤ ਤੇ ਉਤ ਦੌਰਨ ਮੈਂ ਮਤ ਕਾਚੀ ਕਿਉਂਕਿ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾ ਇਤ ਇੱਧਰ ਤੇ ਤੋਂ ਕਹੀਏ ਤੋਂ ਉਤ ਤੋਂ ਕਹੀਏ ਉੱਧਰ ਇੱਧਰ ਤੋਂ ਉੱਧਰ ਦੌੜਨ ਮੈਂ ਦੌੜਨ ਵਿੱਚ ਜਿਹੜੀ ਭਟਕਣ ਵਾਲੀ ਮਤ ਹੈ ਬੁੱਧੀ ਹੈ ਉਹ ਸਾਰੀ ਕਾਚੀ ਕਹੀਏ ਕੱਚੀ ਹੈ ਕਿ ਕੰਮ ਨਹੀਂ ਭਾਵ ਕੇ ਨਾਮ ਛੱਡ ਕੇ ਮਾਇਆ ਦੀ ਪ੍ਰਾਪਤੀ ਲਈ ਇੱਧਰ ਉੱਧਰ ਜਿਹੜਾ ਦੇਸ਼ਾਂ ਦੇਸ਼ਾਂਤਰਾਂ ਭਟਕਣਾ ਭੱਜੇ ਫਿਰਨਾ ਲੋਭ ਲਾਲਚ ਕਰਕੇ ਪਰਮਾਰਥੀ ਦਾ ਲਾਭ ਨਹੀਂ ਕੋਈ ਹੋਊਗਾ ਜੋ ਪਰਮੇਸ਼ਰ ਨੇ ਲਿਖਿਆ ਹੈ ਨਾ ਉਹ ਜ਼ਰੂਰ ਮਿਲੀ ਜਾਣਾ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕਰੇਗਾ ਉਹ ਪਾ ਹੀ ਲੈਣਾ ਹੈ, ਜੋ ਪਰਮੇਸ਼ਰ ਨੇ ਲਿਖਿਆ ਉਹੀ ਹੋਣਾ। ਇਸ ਲਈ ਸਦਾ ਪਰਮਾਤਮਾ ਦਾ ਨਾਮ ਸਿਮਰਨਾ ਕਰੀ ਤਾਂ ਕਰਕੇ ਬਹੁਤ ਭਲਾ ਹੋਵੇਗਾ। ਨਾਮ ਹਰ ਕੇ ਨਾਮ ਬਿਨਾ ਸਭ ਝੂਠ, ਨਾਮ ਬਿਨਾ ਸਭ ਝੂਠ ਹੀ ਹੈ। ਨਾਮ ਜਪੀਏ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ ਦਾ ਪਈ, ਉਹ ਕੰਮ ਸਵਾਰ ਦਾ ਹੈ ਪਰਮੇਸ਼ਰ। ਸਵਈਆ ਜਿਹ ਲੋਗਨ ਕੇ ਹਿਤ ਪਾਪ ਕਰੇ, ਹੁਣ ਕਿ ਜਿਹੜਾ ਮਨੁੱਖ ਬੜੇ ਦੂਸਰਿਆਂ ਵਾਸਤੇ, ਸਕੇ ਸੰਬੰਧੀਆਂ ਵਾਸਤੇ, ਪਰਿਵਾਰਾਂ ਵਾਸਤੇ ਪਾਪ ਕਰਦਾ ਹੈ, ਪਰ ਮਿਲਦਾ ਕੀ ਹੈ ਅੰਤ ਨੂੰ? ਜਿਹੜੇ ਬਿਪਤਾ ਪੈਂਦੀ ਹੈ ਸਾਰੇ ਛੱਡ ਕੇ ਚਲੇ ਜਾਂਦੇ ਹੈ, ਅਤੇ ਨਿਬੇੜਾ ਆਪਣੇ ਜੀ ਦਾ ਹੀ ਹੁੰਦਾ ਹੈ। ਬਹੁ ਪਰ ਪੰਚ ਕਰ ਪਰਤਾਂ ਲਿਆਵੈ, ਸੁਧ ਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇੜਾ ਤੇਰੇ ਜੀਉ ਪਹਿਲੀ ਜੈ। ਇਹ ਹਾਲਤ ਹੁੰਦੀ ਹੈ, ਉਸ ਪੱਖ ਨਾਲ ਕਹਿ ਰਹੇ ਹਨ। ਜੇ ਲੋਗਨ ਕੇ ਹਿਤ ਪਾਪ ਕਰੇ, ਵੇਹ ਪੀ ਹੇ ਜੀਵ ਹੇ ਮਨੁੱਖ, ਜਿਹ ਜਿਨ੍ਹਾਂ ਲੋਗਨ ਲੋਕਾਂ ਕੇ ਦਾ ਅਰਥ ਦੇ ਹਿਤ ਕਹੀਏ ਵਾਸਤੇ, ਜਿਨ੍ਹਾਂ ਲੋਕਾਂ ਦੇ ਵਾਸਤੇ ਤੂੰ ਪਾਪ ਮੰਦ ਕਰ ਧੋਖੇ ਧੜੀਆਂ ਠੱਗੀਆਂ ਪਰਪੰਚ ਕਰੇ ਕਰਦਾ ਹੈ, ਮਨ ਤੇ ਨਹਿ ਤੇ ਕੁਛ ਕਾਜ ਸਵਾਰੇ, ਹੇ ਮਨ ਪਿਆਰੇ ਤੇ ਨਹਿ ਉਹ ਜਿਹੜੇ ਤੇ ਦਾ ਅਰਥ ਉਹ ਲੋਕ, ਤੇ ਦਾ ਅਰਥ ਤੇਰਾ, ਪਹਿਲੇ ਤੇ ਦਾ ਅਰਥ ਉਹ ਤੇ ਦੂਜੇ ਦਾ ਤੇ ਦਾ ਅਰਥ ਤੇਰਾ, ਤੇਰਾ ਕੁਝ ਵੀ ਉਹ ਲੋਕ ਪਰਲੋਕ ਦਾ ਕਾਰਜ ਜਿਹੜਾ ਕਾਰਜ ਕੰਮ ਸਵਾਰੇ ਉਹ ਨਹੀਂ ਸਵਾਰਨਗੇ। ਮਨ ਤੇ ਨਹਿ ਤੇ ਕੁਛ ਕਾ ਸਵਾਰੇ, ਹੇ ਮੇਰੇ ਮਨ ਉਹ ਲੋਕ ਤੇਰਾ ਕੁਝ ਵੀ, ਕੁਛ ਦਾ ਅਰਥ ਕੁਝ ਵੀ, ਲੋਕ ਪਰਲੋਕ ਦਾ ਕੰਮ ਕਾਜ ਸਵਾਰੇ ਨਹੀਂ ਸਵਾਰਨਗੇ। ਜਬ ਲਉ ਤਬ ਤੇ ਸੁਖ ਹੇਰਤ ਹੈ, ਵੇਖ ਜਦੋਂ ਜਬ ਲਉ ਜਦੋਂ ਤੱਕ ਤਵ ਤੇਰੇ ਕੋਲ ਸੁਖ ਹੇਰਤ ਹੈ, ਉਹ ਤੇਰੇ ਸਕੇ ਸੰਬੰਧੀ ਭਾਈਚਾਰੇ ਤੇਰੇ ਤਬ ਤੇ ਤੇਰੇ ਕੋਲ ਸੁਖ ਹੇਰਤ ਹੈ, ਦੇਖਦੇ ਹਨ ਤਬ ਹੀ ਮੁਖ ਮਾਹੇ ਪੁਕਾਰਤ ਥਾਰੇ, ਤਦੋਂ ਤੱਕ ਹੀ ਉਹ ਆਪਣੇ ਮੁੱਖ ਮਾਹੇ ਆਪਣੇ ਮੁੱਖ ਵਿੱਚੋਂ ਪੁਕਾਰਤ ਥਾਰੇ, ਪੁਕਾਰਤ ਪੁਕਾਰ ਪੁਕਾਰ ਕੇ ਕਹਿੰਦੇ ਹਨ, ਅਸੀਂ ਤੇ ਹੇ ਵੀਰ ਭਾਈ ਬੁੱਢੇ ਬਜ਼ੁਰਗ ਥਾਰੇ ਤੇਰੇ ਹੀ ਹਾਂ, ਤੇਰੇ ਤੋਂ ਬਿਨਾਂ ਸਾਡਾ ਕੌਣ ਹੈ ਪਾਪਾ, ਤੇਰੇ ਤੋਂ ਬਿਨਾਂ ਕੌਣ ਸਾਡਾ ਮੰਮੀ ਜੀ, ਤਦੋਂ ਤੱਕ ਹੀ ਮੁੱਖ ਵਿੱਚੋਂ ਥਾਰੇ ਥਾਰੇ ਤੇਰੇ ਤੇਰੇ ਹੀ ਹਾਂ ਪੁਕਾਰਦੇ ਹਨ, ਥਾਰੇ ਦਾ ਅਰਥ ਤੇਰੇ ਆਵ ਥਾਰੇ ਤੇਰੇ ਹੀ ਹਾਂ ਜੀ, ਜੰਤ ਤੇਰੇ ਧਾਰੇ, ਤਰ ਮੈਂ ਫਲ ਹੇਰ ਬਿਹੰਗਮ ਕੇ ਗਨ, ਤਰ ਮੈਂ ਫਲ ਹੇਰ ਬਿਹੰਗਮ ਕੇ ਗਨ, ਪ੍ਰਮਾਣ ਰਾਹੀਂ ਕਹਿੰਦੇ ਹੈ, ਤਰ ਜੋ ਬ੍ਰਿਸ਼ ਹੈ ਮੈਂ ਮੈਣੇ ਵਿੱਚ, ਬ੍ਰਿਸ਼ ਵਿੱਚ ਜਦੋਂ ਫਲ ਲੱਗੇ ਹੁੰਦੇ ਹੈ ਉਹਨਾਂ ਫਲਾਂ ਨੂੰ ਹੇਰ ਕਹੀਏ ਦੇ ਕੇ, ਬਿਹੰਗਮ ਜਿਹੜੇ ਪੰਛੀ ਹੈ ਉਹ ਪੰਛੀਆਂ ਕੇ ਦਾ ਅਰਥ ਦੇ ਪੰਛੀਆਂ ਦੇ ਗਨ ਜਿਹੜੇ ਸਮੂਹ ਝੁੰਡਾਂ ਦੇ ਝੁੰਡ ਹਨ, ਆਵਤ ਹੈ ਛੱਦ ਚੌਂਚ ਪਸਾਰੇ, ਆਪਣੇ ਛੱਦ ਕਹੀਏ ਖੰਭ ਅਤੇ ਚੌਂਚ, ਖੰਭ ਅਤੇ ਚੌਂਚ ਚੁੰਝਾਂ ਨੂੰ ਪਸਾਰੇ ਪਸਾਰ ਦੇ ਫਲਾ ਫਲਾ ਖੋਲ ਖੋਲ ਕੇ ਆਵਤ ਹੈ ਆਉਂਦੇ ਹੈ, ਨੱਠ ਨੱਠ ਕੇ ਫਲਾਂ ਨੂੰ ਚੁੰਝਾਂ ਮਾਰਨ ਲਈ ਖੰਭਾਂ ਨੂੰ ਖੋਲ ਖੋਲ ਕੇ ਆਉਂਦੇ ਹਨ, ਨਰ ਆਪਦ ਔਤਰ ਦਾਹੇ ਲੱਗੇ, ਜੇਕਰ ਉਹਦੀ ਹਾਲਤ ਕੀ ਹੁੰਦੀ? ਤਰ ਦਾਹੇ ਲੰਗੇ ਨਰ ਆਪਦ ਆਉ। ਜੇਕਰ ਨਰ ਆਪਦ, ਉਹ ਨਰ ਮਨੁੱਖ ਨੂੰ ਆਪਦ ਬਿਪਤਾ ਪੈ ਜਾਵੇ ਔਰ ਅਤੇ ਤਰ ਦਾਹੇ ਲੰਗੇ। ਉਹ ਬ੍ਰਿਸ਼ ਜਿਹਨੂੰ ਫੁੱਲ ਫਲ ਬੜੇ ਲੱਗੇ ਸੀ, ਉਹ ਬ੍ਰਿਸ਼ ਨੂੰ ਦਾਹੇ ਅੱਗ ਲੱਗੇ ਲੱਗ ਜਾਵੇ, ਤਦ ਕੀ ਹਾਲ ਹੁੰਦਾ ਹੈ ਦੱਸਦੇ? ਨਰ ਔਰ ਬੇਹੰਗਮ ਦੂਰ ਬਦਾਰੀ। ਮਨੁੱਖ ਦੇ ਬਿਪਤਾ ਜਾਵੇ ਅਤੇ ਮਨੁੱਖ ਦੇ ਸੰਬੰਧੀ ਜਿਹੜੇ ਹੈ ਦੂਰ ਬਦਾਰੇ ਦੂਰ ਚਲੇ ਜਾਂਦੇ ਹਨ, ਔਰ ਅਤੇ ਬੇਹੰਗਮ ਪੰਛੀ ਜਿਹੜੇ ਹੈ ਧਰ ਦਾਹੇ ਲੱਗੇ ਅਰਥ ਵਾਸਤੇ। ਰੁੱਖ ਨੂੰ ਅੱਗ ਲੱਗ ਜਾਵੇ ਅਤੇ ਬੇਹੰਗਮ ਦੂਰ ਬਦਾਰੇ ਪੰਛੀ ਦੂਰ ਚਲੇ ਜਾਂਦੇ ਹੈ। ਪਾਪ ਬਿਪਤਾ ਦੇ ਸਮੇਂ ਕੋਈ ਵੀ ਨੇੜੇ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਹੁਤ ਸੋਹਣਾ ਸ਼ਬਦ ਹੈ ਜਿਹੜਾ ਸਿਧਾਂਤ ਨਾਲ ਮਿਲਦਾ ਹੁੰਦਾ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠ ਤਰੈ ਤੋ ਚਾਹੂ ਦਿਸ ਕੇਰੈ, ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾਵਤ ਨੇਰੈ। ਕੋਈ ਨੇੜੇ ਨਹੀਂ ਆਉਂਦਾ ਹੈ। ਦਸਮ ਪਿਤਾ ਜੀ ਵੀ ਇਸ 33 ਸਵਈਆਂ 'ਚ ਕਹਿੰਦੇ ਹੈ, ਤੋ ਧਨ ਤਿਆਗਤ ਹੀ ਸੁਨਰੇ ਜੜ ਪ੍ਰੇਤ ਵਖਾਣ, ਤਰੀਆ ਭਜ ਜੈ ਹੈ ਪੁੱਤਰ ਕਲਿੱਤਰ ਸੋ ਮਿੱਤਰ ਸਖਾ, ਇਹ ਬੇਗ ਨਿਕਾਰ ਹੋ ਆਇਸ ਦੈ ਹੈ, ਪੌਣ ਭੰਡਾਰ ਧਰਾਗੜ ਜੇਤਕ ਛਾੜਤ ਬਰਾਨ ਵਿਗਾਨ ਕਹਿ ਹੈ, ਚੇਤਰੇ ਚੇਤ ਅਚੇਤ ਮਹਾਂਪਸੰਤ ਕੀ ਵਾਰ ਅਕੇਲੋਈ ਜੈ ਹੈ। ਅੰਤ ਨੂੰ ਅਕੇਲੇ ਪਰਮੇਸ਼ਰ ਦਾ ਨਾਮ ਹੀ ਜਾਣਾ, ਇਸ ਕਰਕੇ ਹੇ ਪਸ਼ੂ ਚੇਤੇ ਕਰ ਯਾਦ ਕਰ ਅਚੇਤ ਨਾ ਹੋ। ਇਸ ਪ੍ਰਕਾਰ ਨਾਲ ਮਿਲਦੇ ਹੋਰ ਵੀ ਬਹੁਤ ਸ਼ਬਦ ਹਨ। ਸਵਈਆ ਮਨ ਕਿਉਂ ਧਨ ਕੋ ਬਹੁ ਭਾਂਤ ਚਹੈ। ਹੁਣ ਮਨ ਨੂੰ ਪ੍ਰੇਰਿਤ ਕਰਦੇ ਹੋਏ ਕਹਿੰਦੇ, ਹੇ ਮਨਾ, ਮਨ ਦਾ ਅਰਥ ਮਨ ਵੀ ਹੁੰਦਾ ਹੈ, ਮਨ ਦਾ ਅਰਥ ਅੰਦਰਲਾ ਜੀਵਾਤਮਾ ਵੀ ਹੁੰਦਾ ਹੈ, ਜੀਵ ਵੀ ਹੁੰਦਾ, ਜਿਸ ਮਰਜ਼ੀ ਪੱਖ ਨਾਲ ਲਾ ਸਕਦੇ ਹੋ। ਹੇ ਮਨਾ ਜਾਂ ਹੇ ਜੀਵ, ਕਿਉਂ ਧਨ ਕੋ ਕਿਉਂ ਕਿਉਂ ਕਿਸ ਲਈ ਤੂੰ ਧਨ ਨੂੰ ਬਹੁਤ ਭਾਂਤ ਤਰੀਕਿਆਂ ਨਾਲ ਚਾਹੇ ਚਾਹੁੰਦਾ ਹੈ, ਹਰ ਕਾਹਿਤ ਲੋਗਨ ਕੋ ਸੋ ਦਿਖਾ ਦੁਖਾਵੇ। ਹਰ ਕਹੀ ਅਤੇ ਕਾਹਿਤ ਕਿਸ ਕਾਦਰਥ ਕਿਸ ਕਿਸ ਹਿੱਤ ਵਾਸਤੇ ਤੂੰ ਲੋਗਨ ਕੋ ਲੋਕਾਂ ਨੂੰ ਦੁਖਾਵੇ, ਦੁਖੀ ਕਰਦਾ ਹੈ, ਕਿਉਂ ਦੁੱਖ ਦੇਣਾ ਹੈ? ਕਿਉਂਕਿ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥਨਾ ਜਾਈ। ਇਹ ਮਾਇਆ ਪਾਪਾਂ ਵਾਜੋਂ ਹੁੰਦੀ ਨਹੀਂ, ਤਾਂ ਹੀ ਕਹਿੰਦੇ ਮਨ ਕਿਉਂ ਤੂੰ ਧਨ ਨੂੰ ਬਹੁਤ ਭਾਂਤ ਬਹੁਤ ਤਰੀਕਿਆਂ ਨਾਲ ਚਾਹੁੰਦਾ, ਔਰ ਅਦੇ ਕਿਸ ਵਾਸਤੇ ਤੂੰ ਲੋਕਾਂ ਨੂੰ ਧਨ ਵਾਸਤੇ ਸੋ ਦਿਖਾਵੇ, ਦੁੱਖ ਦਿੰਦਾ ਹੈ, ਦੁਖੀ ਕਰਦਾ ਹੈ। ਜਗ ਵਿੱਚ ਦੁਖੰਕੁਰ ਪਾਪ ਸੁਣੋ। ਹੇ ਮਨ ਹੇ ਜੀਵ, ਜਗ ਵੀ ਇਸ ਸੰਸਾਰ ਦੇ ਅੰਦਰ ਇਸ ਗੱਲਾਂ ਨੂੰ ਸੰਤ ਮਹਾਤਮਾ ਅਤੇ ਗ੍ਰੰਥ ਬਹੁਤ ਕੁਝ ਕਹਿੰਦੇ। ਸੁਣੋ, ਸੁਣਨਾ ਤੂੰ ਸੁਣਨਾ ਕਰ, ਸੁਣਨਾ ਵੀ ਹੈ ਜਾਂ ਵੀ ਜਗ ਬੀਜ ਦੁਖੰਕਰ ਪਾਪ ਸੁਣੋ। ਤੂੰ ਬਹੁਤ ਸੁਣੋ, ਕਈ ਸੁਣਦਾ ਹੈ ਸੰਸਾਰ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਦੁਆਰਾ ਧਰਮ ਗ੍ਰੰਥਾਂ ਦੁਆਰਾ ਕਿ ਪਾਪ ਜਿਹੜੇ ਮੰਦ ਕਰਮ ਹੈ, ਖੋਟੇ ਕਰਮ, ਪਾਪ, ਮਾਰ ਘਾਟ ਕਰਨੀ, ਦੁੱਖ ਦੇਣਾ, ਅਤੇ ਦੁੱਖ ਅੰਕਰ ਖੱਖੇ ਵਿੱਚੋਂ ਐੜਾ ਨਿਕਲ ਜਾਣਾ ਹੈ, ਮੁਕਤੇ ਅੱਖਰ 'ਚੋਂ ਹਰ 'ਚੋਂ ਐੜਾ ਨਿਕਲਦਾ, ਉਹ ਐੜੇ ਉੱਪਰ ਟਿੱਪੀ ਹੋ ਜਾਣੀ, ਦੁੱਖ ਅੰਕਰ ਕਿ ਜਿਹੜੇ ਪਾਪ ਹੈ ਇਹਦੇ ਦੁੱਖਾਂ ਦਾ ਅੰਕੁਰ ਹੈ, ਬੀਜ ਹਨ, ਕਰੁੰਬੜੀਆਂ ਹਨ। ਇਹ ਤੂੰ ਸੁਣਦਾ ਹੈ ਮਨ ਕਾ ਹੇਤ ਤੂੰ ਬਹੁ ਭਾਂਤ ਕਮਾਵੇ, ਪਰ ਫੇਰ ਵੀ ਤੂੰ ਕਾ ਹਿੱਤ ਕਿਸ ਵਾਸਤੇ, ਹੇ ਮੇਰੇ ਮਨ ਮਨ ਤੂੰ ਕਿਸ ਵਾਸਤੇ ਬਹੁ ਭਾਂਤ ਕਮਾਵੇ ਉਹਨਾਂ ਪਾਪਾਂ ਕਰਮਾਂ ਨੂੰ, ਫਿਰ ਵੀ ਤੂੰ ਬਹੁ ਭਾਂਤ ਬਹੁਤ ਤਰੀਕਿਆਂ ਨਾਲ ਕਮਾਵੇ ਕਮਾਉਣਾ ਕਰਦਾ ਹੈ ਜੱਗ ਵਿੱਚ। ਹੇ ਮਨ ਹੇ ਜੀਵ ਤੂੰ ਵੇਖ ਲਾ ਵੀ ਸੰਸਾਰ ਦੇ ਵਿੱਚ ਸੰਤਾਂ ਮਹਾਤਮਾ ਗ੍ਰੰਥਾਂ ਦੁਆਰਾ ਸੁਣੋ ਕਹੀਏ ਸੁਣਦਾ ਹੈ ਵੀ ਜਿਹੜੇ ਪਾਪ ਹੈ ਦੁੱਖ ਅੰਕਰ ਦੁੱਖਾਂ ਦਾ ਅੰਕੁਰ ਬੀਜ ਹਨ, ਫਿਰ ਵੀ ਤੂੰ ਹੇ ਮਨ ਕਾ ਹਿੱਤ ਕਿਸ ਵਾਸਤੇ ਤੂੰ ਬਹੁਤ ਭਾਂਤ ਬਹੁਤ ਤਰੀਕੇ ਨਾਲ ਪਾਪ ਕਰਮ ਕਮਾਉਣਾ ਹਟਦਾ ਤੂੰ ਫੇਰ ਨਹੀਂ ਹੈ। ਹਰ ਪੁੰਨ ਕਥਾ ਤਟ ਤੀਰਥ ਮੈਂ ਅਤੇ ਹਰ ਪਰਮਾਤਮਾ ਦੀ ਪੁੰਨ ਕਥਾ ਜਿਹੜੀ ਪਵਿੱਤਰ ਕਥਾ ਹੈ, ਪੁੰਨ ਦਾ ਅਰਥ ਪਵਿੱਤਰ, ਪਵਿੱਤਰ ਕਥਾ ਨੂੰ ਸੁਣਨਾ ਅਤੇ ਤਟ ਤੀਰਥ ਮੈਂ ਤੀਰਥਾਂ ਦੇ ਤੱਟ ਕਿਨਾਰਿਆਂ ਦੇ ਮੈਂ ਵੀ ਵਿੱਚ ਬੈਠ ਕੇ ਹਰ ਪਰਮਾਤਮਾ ਦੇ ਨਾਮ ਹਰ ਨਾਮ ਉਚਾਰਨ ਮੈਂ ਦੁੱਖ ਪਾਵੇ ਅਤੇ ਬੈਠ ਕੇ ਹਰ ਪਰਮਾਤਮਾ ਦੇ ਨਾਮ ਉਚਾਰਨ ਵਿੱਚ ਦੁੱਖ ਪਾਉਣਾ ਮੰਨਦਾ ਹੈ ਵੀ ਤੂੰ ਉੱਪਰ ਕੀ ਕਰਦਾ ਉਹ ਤੂੰ ਮਨ ਕਾ ਹਿੱਤ ਕਿਸ ਵਾਸਤੇ ਤੂੰ ਬਹੁਤ ਤਰੀਕੇ ਨਾਲ ਪਾਪ ਕਮਾਉਂਦਾ ਪਾ ਉੱਧਰ ਤੇਰੀ ਰੁਚੀ ਬੜੀ ਹੈ, ਪਰ ਤੂੰ ਹੇ ਮਨ ਇੱਧਰ ਵੇ ਜਿਹੜੀ ਵਾਹਿਗੁਰੂ ਦੀ ਪਵਿੱਤਰ ਕਥਾ ਤੜ ਤੀਰਥ ਮੈਂ ਤੀਰਥਾਂ ਦੇ ਕਿਨਾਰਿਆਂ ਵਿੱਚ ਬੈਠ ਕੇ ਹਰ ਨਾਮ ਉਚਾਰਨਾ ਉਹ ਕੀਰਤਨ ਕਥਾ ਨੂੰ ਸੁਣਨਾ ਅਤੇ ਹਰ ਨਾਮ ਉਚਾਰਨਾ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਇਹ ਤਾਂ ਬੜੀ ਚੰਗੀ ਗੱਲ ਹੈ, ਪਰ ਹਰ ਨਾਮ ਉਚਾਰਨ ਮੈਂ ਵਾਹਿਗੁਰੂ ਦੇ ਨਾਮ ਉਚਾਰਨ ਵਿੱਚ ਦੁੱਖ ਪਾਉਣਾ ਕਿਉਂ ਤੂੰ ਦੁੱਖ ਪਾਉਣਾ ਮੰਨਣਾ ਹੈ ਇਹਨਾਂ ਕੰਮਾਂ ਤੋਂ ਵਾਧੂ ਸਮਝਦਾ ਕਹਿੰਦਾ ਕਿ ਇਹ ਤਾਂ ਵਿਹਲਿਆ ਬੰਦੇ ਦੇ ਕੰਮ ਇਹ ਤਾਂ ਜੀ ਸੰਸਾਰੀ ਕੰਮ ਤੋਂ ਡਰਦਾ ਨਾ ਇਹਨੇ ਗੁਟਕਾ ਸਾਹਿਬ ਫੜ ਲਿਆ ਪਾਠ ਕਰਨ ਲੱਗ ਪਿਆ ਕੰਮ ਕਰਨ ਨੂੰ ਜੀ ਨਾ ਕਰਦਾ ਐਵੇਂ ਲੋਕ ਉਹਨਾਂ ਨੂੰ ਵਿਹਲਾ ਸਮਝਦੇ ਆ ਤਾਂ ਹੀ ਕਹਿ ਰਹੇ ਆ ਹਰ ਨਾਮ ਉਚਾਰਨ ਮੈਂ ਦੁੱਖ ਪਾਵੇਂ ਮਨਾ ਤੂੰ ਪਰਮੇਸ਼ੁਰ ਦਾ ਨਾਮ ਉਚਾਰਨ ਵਿੱਚ ਦੁੱਖ ਪਾਵੇਂ ਬੜਾ ਦੁੱਖ ਪਾਉਣਾ ਮੰਨਦਾ ਬੜਾ ਦੁਖੀ ਮੰਨਦਾ ਆਪਣੇ ਆਪ ਨੂੰ ਅਬ ਨਾ ਸਮਝੋ ਸਮਝੋਗੇ ਤਬੀ ਵੇਲਾ ਹੈ ਜੀਵ ਜੇਕਰ ਅਬ ਨਾ ਸਮਝੋ ਜੇ ਤੂੰ ਹੁਣ ਇਸ ਮਨੁੱਖਾ ਸਰੀਰ ਵਿੱਚ ਨਾ ਸਮਝੋ ਨਹੀਂ ਨਾ ਸਮਝਿਆ ਸਮਝੋਗੇ ਤਬੀ ਤਾਂ ਫਿਰ ਤਬੀ ਤਦੋਂ ਹੀ ਸਮਝੋਗੇ ਸਮਝਣਾ ਕਰੇਗਾ ਜਮ ਕਿੰਕਰ ਜੋ ਸਿਰ ਦੰਡ ਲਗਾਵੇ ਜੋ ਜੋ ਜਿਨ ਹੋੜਾ ਜੋ ਜਦੋਂ ਜਮ ਕਿੰਕਰ ਜਮ ਧਰਮ ਰਾਜਾ ਕਿੰਕਰ ਦਾਸ ਧਰਮ ਰਾਜੇ ਦਾਸ ਪਾਵ ਜਮਦੂਤ ਸਿਰ ਦੰਡ ਲਗਾਵੇ ਤੇਰੇ ਸਿਰ ਉੱਪਰ ਦੰਡ ਡੰਡਾ ਲਗਾਉਣਗੇ ਭਾਵ ਜਦੋਂ ਜਮਾਂ ਦਾ ਡੰਡਾ ਸਿਰ ਉੱਪਰ ਵੱਜੂਗਾ ਨਾ ਤਦੋਂ ਸਮਝ ਪਏਗੀ ਕਿ ਮੈਂ ਆਇਆ ਕਿਹੜੇ ਕੰਮ ਸੀ ਅਤੇ ਲੱਗਾਂ ਕਿਹੜੇ ਕੰਮ ਰਿਹਾ ਕਹੋ ਕਬੀਰ ਤਬ ਹੀ ਨਰ ਜਾ ਗੈ ਜਮਕਾ ਡੰਡ ਮੂੰਡ ਮਹਿ ਲਾਗੈ ਜਦੋਂ ਠਾ ਜਾਣੀ ਡੰਡਾ ਵੱਜਦਾ ਫਿਰ ਪਤਾ ਲੱਗਦਾ ਉਹ ਮੇਰਾ ਤਾਂ ਸਾਰਾ ਸਮਝ ਲੰਘ ਗਿਆ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਬੜਾ ਔਖਾ ਹੈ ਬਹੁਤ ਖਿਆਈ ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪਾਉ ਦੀ ਹੁਣ ਸੁਣੀਏ ਕਿਆ ਰੋਆਇਆ ਮਨ ਅੰਧੇ ਜਨਮ ਗਵਾਇਆ ਇਹ ਹਾਲਤ ਹੋ ਜਾਂਦੀ ਹੈ ਇਸ ਪ੍ਰਕਾਰ ਜਿਹੜੇ ਹੈ ਕਵੀ ਸਾਹਿਬ ਜੀ ਦੱਸ ਰਹੇ ਹਨ ਸਵਈਆ ਤਨ ਧਾਰ ਕੇ ਨਾ ਉਪਕਾਰ ਕਰੇ ਹੇ ਮਨੁੱਖ ਵੇਖ ਤੂੰ ਕਿੱਡਾ ਕਿਰਤ ਘਣ ਹੈ ਸਰੀਰ ਮਿਲਿਆ ਉਪਕਾਰ ਵਾਸਤੇ ਪਰ ਤੂੰ ਇਹ ਮਨੁੱਖਾ ਤਨ ਸਰੀਰ ਧਾਰ ਕੇ ਵੀ ਨਾ ਉਪਕਾਰ ਕਰੇ ਕਦੀ ਵੀ ਕਿਸੇ ਦੇ ਉੱਪਰ ਉਪਕਾਰ ਭਲਾ ਕਰੇ ਨਹੀਂ ਕਰਦਾ ਤਨ ਧਾਰ ਕੇ ਨਾ ਉਪਕਾਰ ਕਰੇ ਹੇ ਮਨੁੱਖਾ ਸਰੀਰ ਧਾਰਨ ਕਰਕੇ ਕਦੇ ਵੀ ਕਿਸੇ ਦਾ ਤੂੰ ਭਲਾ ਨਹੀਂ ਕੀਤਾ ਭਾਵ ਪਰ ਉਪਕਾਰ ਵਾਲੇ ਕੰਮ ਕਰਦਾ ਹੀ ਨਹੀਂ ਹੈ, ਸੋ ਕਰਦਾ ਕੀ ਹੈ? ਕਰ ਰਾਗ ਪੁਰਾਂਗਣ ਰੂਪ ਨਿਹਾਰੇ, ਸਗੋਂ ਪਰ ਆਂਗਨ ਆਂਗਨ ਨਾ ਮਿਲ ਪਰਾਇਆਂ ਦੇ ਵਿਹੜਿਆਂ ਵਿੱਚ ਜਾ ਕੇ ਪਰ ਆਂਗਨ, ਪਰਾਇਆਂ ਦੀਆਂ ਆਂਗਨ ਇਸਤਰੀਆਂ ਦੋਵੇਂ ਅਰਥ ਲਾ ਲੈਣੇ, ਪਰ ਆਂਗਨ ਪਰਾਇਆਂ ਦੇ ਆਂਗਨ ਵਿਹੜੇ, ਪਰ ਆਂਗਣ ਪਰਾਇਆਂ ਦੀ ਜਿਹੜੀਆਂ ਇਸਤਰੀਆਂ ਪਰਾਇਆਂ ਦੇ ਵਿਹੜਿਆਂ ਵਿੱਚ ਜਾ ਕੇ ਪਰਾਈਆਂ ਇਸਤਰੀਆਂ ਦੇ ਰੂਪ ਸੁੰਦਰ ਰੂਪ ਨਿਹਾਰੇ ਨਿਹਾਰੇ ਤੱਕਦਾ ਹੈ ਅਤੇ ਕਰ ਰਾਗ ਰੂਪ ਤੱਕਦਾ ਹੈ ਰਾਗ ਕਰ ਰਾਗ ਬੜਾ ਰਾਗ ਪ੍ਰੇਮ ਕਰਕੇ, ਪ੍ਰੇਮ ਕਰਕੇ ਰੂਪ ਨਿਹਾਰੇ ਤੱਕਦਾ ਹੈ ਤੱਕ ਹੈ ਨਰ ਪਰਾਈਆਂ ਲੋਕ ਅੰਦਰ ਠਾਣੀ, ਇਹ ਤੇਰੀ ਹਾਲਤ ਹੋਈ ਪਈ ਹੈ। ਜਗ ਜਾਚਕ ਦੀਨਨ ਕੇ ਗਨ ਜੇ, ਇਸ ਜਗ ਸੰਸਾਰ ਦੇ ਵਿੱਚ ਜੇ ਜਿਹੜੇ ਜਾਚਕ ਭਿਖਾਰੀਆਂ ਅਤੇ ਦੀਨਨ ਗਰੀਬਾਂ ਕੇ ਗਨ ਦੇ ਸਮੂਹ ਝੁੰਡ ਸਨ, ਜਾਗ ਸੰਸਾਰ ਦੇ ਵਿੱਚ ਜਾਚਕ ਭਿਖਾਰੀਆਂ ਦੀਨਰ ਮੰਗਤੇ ਮੰਗਤਿਆਂ ਦੇ ਜੇ ਕਈ ਜਿਹੜੇ ਗਨ ਸਮੂਹ ਝੁੰਡ ਸਨ, ਕਰ ਕੋਪ ਸਭੈ ਨਿਜ ਦੁਆਰ ਤੇ ਟਾਰੇ, ਉਹ ਵਿਚਾਰੇ ਤੇਰੇ ਦਰ ਤੇ ਆਏ ਮੰਗਣ ਵਾਲੇ ਗਰੀਬ ਨੂੰ ਕੀਤਾ ਕਿ ਕਰ ਕੋਪ ਸਭੈ, ਤੂੰ ਬਹੁਤ ਕੋਪ ਗੁੱਸਾ ਕਰ ਕਰਕੇ ਅਤੇ ਉਹ ਸਾਰੇ ਗਰੀਬ ਅਨਾਥ ਦੀਨ ਵਿਚਾਰੇ ਸਭੈ ਉਹ ਸਾਰੇ ਹੀ ਨਿਜ ਦੁਆਰ ਦੇ ਟਾਰੇ ਆਪਣੇ ਦੁਆਰ ਦਰਵਾਜ਼ੇ ਤੋਂ ਟਾਰੇ ਟਾਲ ਦਿੱਤੇ ਭਾਵ ਦੂਰ ਕਰ ਦਿੱਤੇ, ਕਰਦੇ ਦਰਵਾਜ਼ੇ 'ਚ ਭਿਖਾਰੀ ਨੂੰ ਗੁੱਸੇ ਦੇ ਕੁਆਕ ਬੋਲੇ, ਗਰੀਬ ਆਇਆ ਉਹਨੂੰ ਖਾਲੀ ਵਾਪਸ ਮੋੜ ਦਿੰਦਾ ਰਿਹਾ, ਨਿਕਲੋ ਇੱਥੋਂ ਪਖੰਡੀਓ, ਤੁਹਾਡੇ ਹੱਥ ਟੁੱਟੇ ਆ, ਤੁਹਾਡੇ ਪੈਰ ਟੁੱਟੇ, ਕਈ ਦਾਨ 'ਤੇ ਕੀ ਦੇਣਾ, ਸਗੋਂ ਉਲਟਾ ਹੀ ਬੋਲ ਬੋਲੇ। ਬਲਹੀਨਨ ਕੇ ਸੁਭ ਕਾਜ ਜਿਤੇ, ਜਿਹੜੇ ਤੇਰੇ ਨਾਲੋਂ ਸਰੀਰਕ ਮਾਇਕੀ ਬਲਹੀਨਨ ਜਿਹੜੇ ਤੇਰੇ ਨਾਲੋਂ ਸਰੀਰ ਕਰਕੇ ਮਾਇਆ ਕਰਕੇ ਜੋ ਬਲ ਜ਼ੋਰ ਕਰਕੇ ਹੀਣ ਹੀਨਨ ਹੀਣੇ ਕਮਜ਼ੋਰ ਸਨ ਕੇ ਸੁਭ ਕਾਜ ਜਿਤੇ, ਉਹਨਾਂ ਦੇ ਕੇਦਾਰਥ ਦੇ ਉਹਨਾਂ ਦੇ ਜਿਤੇ ਜਿਤਨੇ ਵੀ ਸੁਭ ਕਾਜ ਚੰਗੇ ਕੰਮ ਸਨ, ਨਿਜ ਕਾਜਨ ਹਿਤ ਸਭੇ ਸੁਭਗਾਰੇ, ਉਹ ਤੂੰ ਕੀ ਕੀਤਾ ਨਿਜ ਕਾਜ ਆਪਣੇ ਕਾਜਨ ਕੰਮਾਂ ਨੂੰ ਹਿਤ ਕਹੀਏ ਵਾਸਤੇ, ਆਪਣੇ ਕੰਮਾਂ ਦੇ ਵਾਸਤੇ ਜਾਂ ਆਪਣੇ ਕੰਮਾਂ ਨੂੰ ਸਵਾਰਨ ਵਾਸਤੇ ਸਭੇ ਸੁਭਕਾਰੇ, ਸਾਰੇ ਵਿਗਾੜ ਦਿੱਤੇ ਉਹਨਾਂ ਗਰੀਬਾਂ ਨਾਥਾਂ ਨੇ, ਦੇਖਿਆ ਨਾ ਵੀ ਕੋਈ ਮੇਰੇ ਬਲਦਾ ਨਹੀਂ ਹੈ, ਮੇਰੇ ਨਾਲ ਖਹਿ ਨਹੀਂ ਸਕਦਾ, ਇਹ ਮਾਇਆ ਕਰਕੇ ਮੇਰੀ ਬਰਾਬਰੀ ਨਹੀਂ ਕਰ ਸਕਦਾ, ਉਹਨਾਂ ਦੇ ਜਿੰਨੇ ਕੰਮ ਬਣਦੇ ਸੀ ਉਹ ਤੂੰ ਆਪਣੇ ਕੰਮ ਸਵਾਰਨ ਵਾਸਤੇ ਸਾਰੇ ਵਿਗਾੜ ਦਿੱਤੇ, ਇਹੋ ਜਿਹਾ ਤੂੰ ਕਿਰਤ ਕਾਰਨ ਮਾੜਾ ਹੈ। ਜਗ ਮੈਂ ਸੁਭ ਕਾਜ ਵਿਸਾਰਤ ਹਾਂ, ਤੇਰੀ ਇਹ ਹਾਲਤ ਹੈ ਕਿ ਜਗ ਮੈਂ ਸੰਸਾਰ ਦੇ ਵਿੱਚ ਸੁਭ ਕਾਜ ਸ੍ਰੇਸ਼ਟ ਕੰਮ ਜਿਹੜੇ ਹੈ ਵਿਸਾਰਤ ਹਾਂ, ਉਹ ਤਾਂ ਅਸੀਂ ਹੋਂ ਦਾ ਅਰਥ ਅਸੀਂ ਵਿਸਾਰੀ ਬੈਠੇ ਹਾਂ। ਉਂਝ ਤਾਂ ਕਵੀ ਜੀ ਇਹ ਗੱਲ ਕਹਿ ਰਹੇ ਹੈ ਵੀ ਮੈਂ ਸੰਸਾਰ ਦੇ ਵਿੱਚ ਚੰਗੇ ਕੰਮ ਵਿਸਾਰੀ ਬੈਠਾ ਹਾਂ, ਹੇ ਪਰਮੇਸ਼ ਵਿਦ ਕੌਣ ਸੁਦਾ ਸੁੱਖ ਪਾਉ ਮਹਾਰਾਜ, ਫਿਰ ਕੌਣ ਕਿਸ ਵਿਦ ਤਰੀਕੇ ਨਾਲ ਸੁਦਾ ਸੁੱਖ ਅੰਮ੍ਰਿਤ ਰੂਪੀ ਜਿਹੜੇ ਸੁੱਖ ਹੈ ਪਾਉ ਮਰਾਰੇ ਪਾ ਸਕਦੇ ਹਾਂ ਮਹਾਰਾਜ, ਮੁਰਾਰੀ ਕਹੀਏ ਪਰਮੇਸ਼ ਮੋਹ ਆਦਿਕ ਦੈਂਤਾਂ ਦੇ ਵੈਰੀ, ਹੇ ਮਰਾਰੀ ਸੁਦਾ ਅੰਮ੍ਰਿਤ ਵਰਗੇ ਜਿਹੜੇ ਸੁੱਖ ਪਾਉ ਕਿੱਥੋਂ ਪਾ ਸਕਦੇ ਹਨ, ਪਾਉ ਕਿਤੇ ਸੁੱਖ ਨਹੀਂ ਪਾ ਸਕਦੇ, ਇਹੋ ਜਿਹੀ ਤਾਂ ਹਾਲਤ ਹੈ। ਜਗ ਮੈਂ ਸੁਭ ਕਾਜ ਵਿਸਾਰਤ ਹਾਂ, ਹੋਂ ਦਾ ਅਰਥ ਅਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਜੀਵਾਂ ਨੇ ਸੁਭ ਕਾਜ ਚੰਗੇ ਕੰਮ 'ਤੇ ਵਿਸਾਰੀ ਬੈਠੇ ਹਾਂ। ਵਿਦ ਕੌਣ ਸਦਾ ਸੁੱਖ ਪਾਉ ਮਰਾਰੇ, ਹੇ ਮਰਾਰੇ ਪਰੇਸ਼ ਪਰਮੇਸ਼ਰ, ਫਿਰ ਕੌਣ ਕਿਹੜਾ ਵਿਦ ਢੰਗ ਤਰੀਕਾ ਹੈ ਜਾਂ ਕੌਣ ਇਸ ਵਿਧ ਵਿਧੀ ਦੇ ਨਾਲ ਸੁਧਾ ਸੁੱਖ ਅੰਮ੍ਰਿਤ ਰੂਪੀ ਜਿਹੜੇ ਸੁੱਖ ਸੁਧਾ ਦਾ ਅਰਥ ਅੰਮ੍ਰਿਤ ਅੰਮ੍ਰਿਤ ਰੂਪੀ ਜਿਹੜੇ ਸੁੱਖ ਪਾਊਂਗਾ ਮੈਂ ਜਾਂ ਪਾ ਸਕਦੇ ਹਾਂ ਨਹੀਂ ਪਾ ਸਕਦੇ ਚੰਗੇ ਕੰਮ ਕਰੀਏ ਅਤੇ ਫਿਰ ਹੀ ਸੁੱਖ ਅੰਮ੍ਰਿਤ ਰੂਪੀ ਪਾ ਸਕੀਦੇ ਹੈ ਇਸ ਪ੍ਰਕਾਰ ਇੱਥੇ 43 ਛੰਦ ਜਿਹੜੇ ਹੈ ਉਹ ਭਾਵਰ ਸਾਮਰਤ ਦੇ ਸਮਾਪਤ ਹੋਏ ਹਨ ਅੱਗੇ ਜਿਵੇਂ 44ਵਾਂ ਪਰ ਸਵਈਆ ਆਏਗਾ ਆਪਾਂ ਕੱਲ੍ਹ ਸਰਵਣ ਕਰਾਂਗੇ ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ ਸੁਭ ਕਾਜ ਕਰਨ ਨੂੰ ਕਵੀ ਸਾਹਿਬ ਜੀ ਮੁੱਖ ਰੱਖ ਕੇ ਕਹਿ ਰਹੇ ਹੈ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹੈ ਇਸ ਦੇ ਸੰਬੰਧ ਵਿੱਚ ਕਵੀ ਪੰਡਿਤ ਗੁਲਾਬ ਸਿੰਘ ਜੀ ਕਹਿ ਰਹੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।